ਆ ਜਿਹੜਾ ਅਸੀਂ ਬਨਸਪਤੀ ਬੀਜਣੇ ਆ, ਰੁੱਖ ਬੀਜਣੇ ਆ, ਇਹਦੀਆਂ ਜੜ੍ਹਾਂ ਵਿੱਚ ਪਾਣੀ ਮਿਲੇਗਾ ਤੇ ਰੁੱਖ ਵਿਕਸਿਤ ਹੋਵੇਗਾ, ਹਰਿਆਵਲ ਆਏਗੀ, ਇਹਨੂੰ ਫੁੱਲ ਲੱਗਣਗੇ, ਫਲ ਲੱਗਣਗੇ। ਜੇ ਰੁੱਖ ਦੀ ਜੜ੍ਹ ਵਿੱਚ ਪਾਣੀ ਨਹੀਂ, ਬੀਜ ਨੂੰ ਪਾਣੀ ਨਹੀਂ ਮਿਲਦਾ ਤੇ ਕਦੀ ਵੀ ਉਹ ਬੀਜ ਪ੍ਰਫੁੱਲਤ ਨਹੀਂ ਹੋਵੇਗਾ, ਸੁੱਕ ਜਾਏਗਾ। ਬੀਜ ਵਿੱਚ ਪਾਣੀ ਹੈ, ਉਹ ਬੀਜ ਫਟਿਆ, ਜ਼ਮੀਨ ਵੱਤਰ ਦਾ ਅਰਥ ਵੀ ਇਹ ਵੇ, ਸੁੱਕੀ ਮਿੱਟੀ ਹੋਵੇ ਕਦੀ ਪੇਡੇ ਪੈਦਾ ਨਹੀਂ ਹੁੰਦੇ, ਪਰ ਜਦੋਂ ਮੀਂਹ ਪੈ ਕੇ ਵਿੱਚ ਨਮੀ ਆਉਂਦੀ ਏ, ਥੋੜ੍ਹਾ ਜਿਹਾ ਪਾਣੀ ਸੁੱਕਦਾ ਤੇ ਉਹਨੂੰ ਆਪਾਂ ਕਹਿੰਦੇ ਹਾਂ ਜ਼ਮੀਨ ਵੱਤਰ ਤੇ ਆ ਗਈ, ਨਾ ਜ਼ਿਆਦਾ ਗਿੱਲੀ ਤੇ ਨਾ ਜ਼ਿਆਦਾ ਸੁੱਕੀ। ਉਸ ਗਿੱਲੀ ਨਮੀ ਵਾਲੀ ਧਰਤੀ ਵਿੱਚ ਬੀਜ ਪਾਉਂਦੇ ਹਾਂ ਤੇ ਉਸ ਪਾਣੀ ਦੀ ਬਦੌਲਤ ਉਹ ਬੀਜ ਫਟਦਾ ਹੈ, ਵਿੱਚੋਂ ਅੰਕੁਰ ਨਿਕਲਦਾ, ਬ੍ਰਿਕਸ਼ ਨਿਕਲਿਆ। ਹੁਣ ਉਹ ਰੁੱਖ ਜਿਹੜਾ ਅੰਕੁਰ ਜੋ ਹੈ ਉਹਦਾ ਵਿਕਾਸ ਹੋਣ ਲੱਗਾ, ਰੋਜ਼ ਪਾਣੀ ਪੈਂਦਾ, ਰੋਜ਼ ਉਹਦੀਆਂ ਜੜ੍ਹਾਂ 'ਚ ਪਾਣੀ ਪਹੁੰਚਾਉਂਦੇ ਹਾਂ। ਪਿਆਰਿਓ, ਜਿਸ ਦਿਨ ਉਹ ਬ੍ਰਿਕਸ਼ ਬਣਿਆ ਤੇ ਉਹਦੇ ਟਾਹਣੇ ਕਹਿ ਲਓ, ਤਣਾ ਕਹਿ ਲਈਏ, ਲੱਕੜ ਹੋਂਦ ਵਿੱਚ ਆ ਗਈ ਤੇ ਉਸ ਲੱਕੜ ਦੇ ਕਿਸੇ ਹਿੱਸੇ ਨੂੰ ਤੋੜ ਕੇ ਵੇਖੋ, ਉਹਦੇ ਵਿੱਚੋਂ ਅੱਗ ਨਿਕਲੇਗੀ। ਭਾਈ ਗੁਰਦਾਸ ਕਹਿੰਦੇ ਨੇ, ਅਸਚਰਜ ਪਰਮਾਤਮਾ ਦਾ ਸੱਤ ਖੇਡ ਕਿ ਜਿਹਨੇ ਪਾਣੀ ਵਿੱਚੋਂ ਬੀਜ ਨੂੰ ਵਿਕਾਸ ਦਿੱਤਾ, ਉਸ ਬੀਜ ਵਿੱਚੋਂ ਰੁੱਖ ਨਿਕਲਿਆ, ਰੁੱਖ ਦੇ ਪੱਤੇ ਪੱਤੇ ਵਿੱਚ ਅੱਗ ਟਿਕਾ ਦਿੱਤੀ। ਕਹਿੰਦੇ ਨੇ, ਪਰਮਾਤਮਾ ਤੂੰ ਤਾਂ ਪਾਣੀ ਵਿੱਚੋਂ ਅੱਗ ਪੈਦਾ ਕਰ ਦਿੱਤੀ, ਲੱਕੜ ਵਿੱਚ ਅੱਗ ਹੈ, ਫਿਰ ਉਸਨੇ ਅੱਗ ਵਿੱਚੋਂ ਫਿਰ ਪਾਣੀ ਪੈਦਾ ਕਰ ਦਿੱਤਾ। ਅੱਜ ਦੀ ਇਸ ਬੇਨਤੀ ਨੂੰ ਥੋੜ੍ਹਾ ਜਿਹਾ ਟੇਕ ਕੇ, ਹਾਲਾਂਕਿ ਬਹੁਤ ਗੂੜ ਵਿਸ਼ੇ ਨੇ ਤੇ ਜਿੰਨਾ ਇਹਨਾਂ ਵਿੱਚ ਡੁੱਬਾਂਗੇ ਉਹਨਾਂ ਸੱਚਮੁੱਚ ਅਨੰਤ ਦਾ ਸਵਾਦ ਆਏਗਾ, ਉਹਦਾ ਬਿਸਮਾਦ ਆਏਗਾ। ਪਾਣੀ ਵਿੱਚੋਂ ਰੁੱਖ ਨਿਕਲਿਆ, ਲੱਕੜ ਵਿੱਚ ਅੱਗ ਸੀ, ਹੁਣ ਅੱਗ ਵਿੱਚੋਂ ਕਦੀ ਪਾਣੀ ਨਿਕਲਦਾ ਦੇਖੇ? ਜੇ ਬਾਹਰਮੁਖੀ ਅੱਗ ਤੇ ਪਾਣੀ ਰੱਖੀਏ, ਅੱਗ ਪਾਣੀ ਨੂੰ ਖਤਮ ਕਰ ਦਈਏ। ਪਰਮਾਤਮਾ ਨੇ ਲੱਕੜ ਦੀ ਅੱਗ ਵਿੱਚੋਂ ਫਲ ਜਦੋਂ ਪੈਦਾ ਕੀਤੇ, ਕਿਤੇ ਸੰਤਰਾ, ਕਿਤੇ ਸੇਬ, ਕਿਤੇ ਅੰਬ, ਕਿਤੇ ਅਨਾਰ, ਜਿੰਨੇ ਫਲ ਪਰਮਾਤਮਾ ਨੇ ਰਸ ਵਾਲੇ ਪੈਦਾ ਕੀਤੇ ਉਹ ਲੱਕੜ ਦੀ ਅੱਗ ਵਿੱਚੋਂ ਨਿਕਲੇ ਨੇ। ਪਿਆਰਿਓ, ਪਾਣੀ ਵਿੱਚੋਂ ਅੱਗ ਤੇ ਅੱਗ ਵਿੱਚੋਂ ਫਿਰ ਪਾਣੀ ਪੈਦਾ ਕਰ ਦਿੱਤਾ, ਅਸਚਰਜ ਖੇਡ ਹੈ। ਫਿਰ ਮਹਾਰਾਜ ਕਹਿੰਦੇ ਨੇ, ਉਸਨੇ ਪੌਣ ਪਾਣੀ ਤੇ ਅੱਗ ਤਿੰਨੇ ਮਿਲਾ ਦਿੱਤੇ ਤੇ ਸਭ ਨੂੰ ਮਿਲਾ ਕੇ ਇਹਦੇ ਤੋਂ ਵੱਖ ਨਹੀਂ ਹੋਇਆ, ਉਸ ਸੱਚੇ ਨੇ ਕੀਤਾ ਤੇ ਆਪ ਵਿੱਚ ਸਮਾ ਗਿਆ। ਇਸ ਪੌੜੀ ਦਾ ਪੂਰਾ ਪਾਠ ਹੈ ਕਿ ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋਂ ਪੌਣ ਉਪਾਏ ਘੱਟ ਘੱਟ ਛਾਇਆ, ਪੌਣੋ ਪਾਣੀ ਸਾਜ ਸੀਸ ਨਿਵਾਇਆ, ਤੁਲਹਾ ਧਰਤ ਬਣਾਏ ਨੀਰ ਧਰਾਇਆ, ਨੀਰੋਂ ਉਪਜੀ ਅੱਗ ਵਨ ਖੰਡ ਛਾਇਆ, ਅੱਗੀ ਖੁੰਦੀ ਬਿਰਖ ਸੁਫਲ ਫਲਾਇਆ, ਪੌਣ ਪਾਣੀ ਸਾਰੇ ਇਕੱਠੇ ਕਰ ਦਿੱਤੇ, ਪੌਣ ਪਾਣੀ ਬੈਸੰਤਰ ਮੇਲ ਮਿਲਾਇਆ, ਆਦਿ ਪੁਰਖ ਆਦੇਸ਼ ਖੇਲ ਰਚਾਇਆ। ਹੇ ਆਦਿ ਪੁਰਖ ਵਾਹਿਗੁਰੂ, ਤੇਰੇ ਚਰਨਾਂ ਵਿੱਚ ਨਮਸਕਾਰ, ਕਿਉਂਕਿ ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਉਸ ਪਰਮਾਤਮਾ ਨੇ ਇਹ ਸਭ ਕੁਝ ਪੈਦਾ ਕੀਤਾ। ਥੋੜ੍ਹਾ ਜਿਹਾ ਹੋਰ ਅੱਗੇ ਆਪਾਂ ਬਾਣੀ ਵਿੱਚੋਂ ਦੇਖੀਏ, ਉਸ ਸੱਚ ਨੇ ਪੈਦਾ ਕਰਕੇ ਇਸ ਤੋਂ ਵੱਖ ਨਹੀਂ ਜੇ ਹੋਇਆ। ਜੋ ਕੁਝ ਸੰਸਾਰ ਵਿੱਚ ਹੈ, ਕਿਹੜੀ ਥਾਂ ਹੈ ਜਿੱਥੇ ਪਰਮਾਤਮਾ ਆਪ ਨਹੀਂ ਵਰਤਮਾਨ ਵਿੱਚ ਵਰਤਦਾ? ਮਨ 'ਚ ਕਈ ਵਾਰੀ ਆਉਂਦਾ ਹੈ, ਉੱਠਣਗੇ ਸਵਾਲ, ਉੱਠਦੇ ਵੀ ਨੇ, ਕਿ ਉਹ ਇੱਕ ਸਾਰਿਆਂ ਵਿੱਚ ਸਮਾਇਆ, ਮੇਰੇ ਵਿੱਚ ਵੀ ਸਮਾਇਆ, ਤੁਹਾਡੇ ਵਿੱਚ ਵੀ ਸਮਾਇਆ, ਪੰਛੂ ਪੰਛੀ ਵਿੱਚ, ਪਸ਼ੂ ਵਿੱਚ। ਅੱਜ ਮੈਂ ਕੁਛ ਸ਼ੰਕੇ ਨੇ ਆਪਣੇ ਮਨ ਦੇ ਵੀ, ਜਿਹੜੇ ਬਾਣੀ ਦੀ ਰੋਸ਼ਨੀ ਵਿੱਚ ਕਲੀਅਰ ਕਰਨ ਦਾ ਮੈਂ ਯਤਨ ਕਰਨਾ, ਕੇਵਲ ਸ਼ਬਦ ਦੀ ਕਿਰਪਾ ਨਾਲ। ਜੋ ਇੱਕ ਹੈ, ਸਭ ਕੁਝ ਬਣਾ ਕੇ ਸਾਰਿਆਂ ਵਿੱਚ ਕਿਵੇਂ ਸਮਾ ਗਿਆ? ਜੇ ਸੱਚਾ ਸਾਰਿਆਂ ਵਿੱਚ ਸਮਾਇਆ ਤੇ ਇੱਕ ਚੋਰ ਕਿਉਂ ਵੇ ਤੇ ਦੂਸਰਾ ਸੰਤ ਕਿਉਂ ਵੇ? ਜੇ ਸਾਰਿਆਂ ਵਿੱਚ ਸੱਚਾ ਸਮਾਇਆ, ਇੱਕ ਬੁਰਿਆਈ ਕਰਦਾ, ਦੂਜਾ ਭਲਿਆਈ ਕਰਦਾ, ਉਹਦੇ ਨਾਲ ਧੱਕਾ ਹੋਵੇ ਉਹ ਤਾਂ ਵੀ ਭਲਾਈ ਕਰੀ ਜਾਂਦਾ, ਬੁਰਿਆਈ ਕਰਨ ਵਾਲੇ ਵਿੱਚ ਵੀ ਉਹ ਬੈਠਾ ਤੇ ਭਲਿਆਈ ਕਰਨ ਵਾਲੇ ਵਿੱਚ ਵੀ ਉਹ ਬੈਠਾ, ਇਹ ਕੀ ਮਾਜਰਾ, ਇਹ ਖੇਡ ਕੈਸੀ? ਹਾਲਾਂਕਿ ਹਜ਼ੂਰ ਨੇ ਬਾਣੀ ਵਿੱਚ ਇਸ ਦੇ ਮੁਤਲਕ ਬੜੇ ਖੁੱਲ੍ਹੇ ਖਿਆਲ ਦਿੱਤੇ। ਅਸੀਂ ਲੋਕ ਕਿਸੇ ਨੂੰ ਕਹਾਂਗੇ ਮਾੜਾ ਹੈ, ਪਰ ਜਦੋਂ ਬਾਬਾ ਜੀ ਦੀ ਨਜ਼ਰੀਏ ਨਾਲ ਦੇਖੀਏ, ਉਹ ਇੱਕੋ ਗੱਲ ਕਹਿੰਦੇ ਨੇ, ਜਿੰਨੇ ਮਾੜੇ ਧਰਤੀ ਤੇ ਪੈਦਾ ਹੋਏ ਨੇ, ਵਾਹਿਗੁਰੂ ਤੇਰਾ ਸ਼ੁਕਰ, ਤੋਂ ਏਡੇ ਮਾੜੇ ਪੈਦਾ ਕਰਕੇ ਵੀ ਇਹਨਾਂ ਨੂੰ ਬਰਦਾਸ਼ਤ ਕਰੀ ਜਾ ਰਿਹਾ ਹੈ। ਇਹ ਤੇਰੀ ਰਚਨਾ ਹੈ। ਹਜ਼ੂਰ ਦੇ ਤੁਸੀਂ ਜਪਜੀ ਸਾਹਿਬ ਵਿੱਚ ਬਚਨ ਪੜ੍ਹਦੇ ਹੋ, ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਕ ਸਾਰ, ਅਸੰਖ ਮੋਨ ਲਿਵ ਲਾਏ ਲਿਵ ਲਾਏ ਤਾਰ। ਇਹ ਜਿੰਨੀਆਂ ਤੁਕਾਂ ਨੇ ਦੁਨੀਆਂ ਭਰ ਦੇ ਪੂਰੇ ਦਾ ਪੂਰਾ ਧਰਮ ਦਾ ਫਲਸਫਾ ਇਸ ਪੌੜੀ ਵਿੱਚ ਆ ਜਾਂਦਾ, ਖਾਸ ਕਰਕੇ ਹਿੰਦੁਸਤਾਨ ਦਾ। ਅਸੰਖਾਂ ਜਪ ਨੇ, ਦੇਖੋ ਅਸੰਖਾਂ ਜਪਣ ਵਾਲੇ ਨੇ, ਅਸੰਖਾਂ ਜਪ ਨੇ। ਆਪਾਂ ਵਾਹਿਗੁਰੂ ਕਹਿੰਦੇ ਹਾਂ, ਕੋਈ ਰਾਮ ਕਹਿੰਦਾ, ਕੋਈ ਓਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਅੱਲਾ ਹੂ ਕਹਿੰਦਾ, ਕੋਈ ਗੋਡ ਕਹਿੰਦਾ, ਪਤਾ ਨਹੀਂ ਕਿੰਨੇ ਕੁ ਮੰਤਰ ਨੇ ਜਿਹੜੇ ਜਪੇ ਜਾ ਰਹੇ ਨੇ, ਅਸੰਖ ਦਰ ਤੇ ਉਹਦੀ ਗਿਣਤੀ ਕੋਈ ਨਹੀਂ, ਤੇ ਅਸੰਖਾਂ ਉਹਨਾਂ ਨੂੰ ਜਪਣ ਵਾਲੇ ਨੇ। ਅਸੰਖਾਂ ਐਸੇ ਨੇ ਜਿਹੜੇ ਪਰਮਾਤਮਾ ਦਾ ਨਾਮ ਆਉਂਦਾ ਤੇ ਅੱਖਾਂ ਭਿੱਜ ਜਾਂਦੀਆਂ ਨੇ ਪ੍ਰੇਮ ਨਾਲ, ਨੀਰ ਬਾਹਰ ਵਹਿ ਤੁਰਦਾ ਹੈ। ਅਸੰਖਾਂ ਐਸੇ ਨੇ ਜਿਹੜੇ ਜੋ ਕਮਾਉਂਦੇ ਪਏ ਨੇ, ਅਸੰਖਾਂ ਐਸੇ ਨੇ ਜਿਹੜੇ ਚੁੱਪ ਕਰਕੇ ਸਮਾਧੀ ਲਾਈ ਬੈਠੇ ਨੇ। ਇਹ ਸਾਰੀ ਪੌੜੀ ਜਿਹੜੀ ਆ ਹਕੀਕਤ ਵਿੱਚ ਗੁਰਮੁਖੋ ਜਿੰਨੇ ਵੀ ਧਰਮ ਨਾਲ ਸੰਬੰਧਿਤ ਸਿਧਾਂਤ ਨੇ ਧੰਨ ਗੁਰੂ ਨਾਨਕ ਸਾਹਿਬ ਨੇ ਇਸ ਪੌੜੀ ਵਿੱਚ ਦਰਜ ਕਰ ਦਿੱਤੇ। ਅਸੰਖ ਮੋਨ ਲਿਵ ਲਾਏ ਤਾਰ, ਪਰ ਨਾਲ ਬਚਨ ਕੀਤਾ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਆਹ ਤੇਰੀ ਕਾਰ ਤੈਨੂੰ ਚੰਗੀ ਲੱਗਦੀ ਹੈ, ਭਲੀ ਕਾਰ ਹੈ ਨਾ। ਜੇ ਭਲੀ ਨਾ ਹੁੰਦੀ, ਕਿਉਂ ਜਪ, ਕਿਉਂ ਤਪ, ਕਿਉਂ ਸਿਮਰਨ, ਕਿਉਂ ਭਾਵਨਾ ਕਿਵੇਂ ਪੈਦਾ ਹੁੰਦੀ? ਹਜ਼ੂਰ ਨੇ ਕਿਹਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਰ ਜਿਹੜੀ ਇਸ ਤੋਂ ਅਗਲੀ ਪੌੜੀ, ਇਸ ਪੌੜੀ ਵਿੱਚ ਕਿਸੇ ਕੁਕਰਮੀ ਦਾ ਜ਼ਿਕਰ ਨਹੀਂ ਕੀਤਾ, ਜਿਹੜੀ ਮੈਂ ਪੜ੍ਹੀ ਅਸੰਖ ਜਪ ਅਸੰਖ ਭਾਉ ਵਾਲੀ ਵਿੱਚ, ਕਿਸੇ ਪਾਪੀ ਦਾ, ਕਿਸੇ ਮਾੜੇ ਕਰਮ ਦਾ, ਕਿਸੇ ਭੈੜੀ ਵਾਸ਼ਨਾ ਦਾ, ਕਿਸੇ ਮੰਦੀ ਦੁਸ਼ਕਰਮ ਦਾ ਕੋਈ ਜ਼ਿਕਰ ਨਹੀਂ। ਅਤੇ ਅਗਲੀ ਪੌੜੀ ਪੜ੍ਹੋ, ਇਸ ਤੋਂ ਜਿਹੜੀ ਅਗਲੇਰੀ ਪੌੜੀ ਹੈ, ਉਸ ਵਿੱਚ ਕਿਸੇ ਧਰਮ ਦੇ ਸਿਧਾਂਤ ਦਾ ਅਤੇ ਕਿਸੇ ਧਰਮੀ ਦਾ ਜ਼ਿਕਰ ਨਹੀਂ ਕੀਤਾ। ਜਿਤਨੇ ਦੁਨੀਆਂ ਵਿੱਚ ਅੱਤ ਦੇ ਨਿਖਿੱਧ ਬੰਦਿਆਂ ਦਾ ਜੀਵਨ ਹੈ, ਉਹ ਸਾਰਾ ਪੌੜੀ ਵਿੱਚ ਗਿਣ ਦਿੱਤਾ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹੇ ਵਿਚਾਰ। ਅਗਲਾ ਬਚਨ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਨੁਕਤੇ ਨੂੰ ਸਿਰਫ ਇੱਧਰ ਨਹੀਂ ਕਿ ਇਹ ਸਾਰੇ ਕੁਕਰਮ ਨੇ, ਪਾਪਾਂ ਵਾਲੀ ਬਿਰਤੀ, ਪਰ ਦੋਨਾਂ ਤੁਕਾਂ ਵਿੱਚ ਦੋਨਾਂ ਪੌੜੀਆਂ ਦੀ ਇੱਕ ਗੱਲ ਸਾਂਝੀ ਹੈ। ਉਹ ਸਾਂਝੀ ਕੀ ਹੈ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ। ਮਾਲਕ, ਜੇ ਇੰਨੇ ਧਰਮ ਕਮਾਉਣ ਵਾਲੇ ਪੈਦਾ ਕੀਤੇ ਨੇ ਤਾਂ ਵੀ ਤੇਰੀ ਕਾਰ ਭਲੀ ਹੈ। ਇਵੇਂ ਰਜ਼ਾ ਹੁਕਮ ਪਰਮਾਤਮਾ ਦੀ ਬੇਨਤਤਾ ਅੱਗੇ ਸੀਸ ਚੁਕਾਣਾ, ਜੋ ਤੂੰ ਚੰਗੇ ਪੈਦਾ ਕੀਤੇ ਇਹ ਵੀ ਭਲੀ ਕਾਰ। ਅਤੇ ਜਦੋਂ ਮਹਾਰਾਜ ਜੀ ਨੇ ਸਾਰੇ ਮਾੜੇ ਗਿਣੇ, ਉਦੋਂ ਇੱਕ ਸ਼ਬਦ ਕਿਹਾ, ਵਾਹਿਗੁਰੂ ਨਮਸਕਾਰ, ਅਸੀਂ ਤਰਕ ਨਹੀਂ ਕਰਦੇ, ਇਹ ਵੀ ਤੇਰੀ ਕਾਰ ਭਲੀ ਹੈ। ਹੁਣ ਇੱਥੇ ਥੋੜ੍ਹਾ ਜਿਹਾ ਅੱਗੇ ਇੱਕ ਇੱਕ ਨੁਕਤਾ, ਉਸ ਸੱਚੇ ਨੇ ਸੱਚ ਪੈਦਾ ਕੀਤਾ, ਫਿਰ ਆਪ ਸਾਰਿਆਂ ਵਿੱਚ ਕਿਵੇਂ ਸਮਾ ਗਿਆ, ਹਰ ਇੱਕ ਦੇ ਅੰਦਰ ਉਹ ਸਮਾਇਆ। ਇਸ ਦੇ ਸੰਬੰਧੀ ਮੈਂ ਅੱਜ ਭਾਈ ਸਾਹਿਬ ਦੀ ਰਚਨਾ ਵਿੱਚੋਂ ਇੱਕ ਪੌੜੀ ਅਰਜ਼ ਕਰ ਦਿੱਤੀ, ਦੋ ਹੋਰ ਸਾਂਝੀਆਂ ਕਰਨੀਆਂ। ਜਿਵੇਂ ਇਸ ਤਰ੍ਹਾਂ ਸਮਾਇਆ, ਆਪਣੇ ਸਰੀਰ ਨੂੰ ਲੈ ਲਈਏ ਆਪਾਂ, ਸਰੀਰ ਸਾਡਾ ਇੱਕ ਹੈ, ਪਰ ਚੇਤੇ ਰੱਖੋ ਅੱਖਾਂ ਪੈਰਾਂ ਵਿੱਚ ਨਹੀਂ ਸਮਾਈਆਂ। ਜੋ ਅੱਖਾਂ ਨੇ ਕੰਮ ਕਰਨਾ ਉਹ ਪੈਰਾਂ ਨੇ ਨਹੀਂ ਕਰਨਾ, ਜੋ ਪੈਰਾਂ ਨੇ ਕਰਨਾ ਉਹ ਕੰਨਾਂ ਨੇ ਨਹੀਂ ਕਰਨਾ, ਜੋ ਕੰਨ ਕਰ ਰਹੇ ਨੇ ਉਹਨੂੰ ਮੂੰਹ ਨਹੀਂ ਕਰੇਗਾ, ਜੋ ਮੂੰਹ ਕਰ ਰਿਹਾ ਉਹਨੂੰ ਹੱਥ ਨਹੀਂ ਕਰਨਗੇ। ਪਰਮਾਤਮਾ ਨੇ ਜਿਹੜੇ ਇਹ ਨੌ ਦਰਵਾਜ਼ੇ ਬਣਾ ਦਿੱਤੇ ਨੇ, ਹਰ ਇੱਕ ਦਾ ਆਪਣਾ ਆਪਣਾ ਕਰਮ ਹੈ, ਇੱਕ ਦੂਜੇ ਵਿੱਚ ਸਮਾਏ ਨਹੀਂ। ਪਰ ਭਾਈ ਸਾਹਿਬ ਗੁਰਦਾਸ ਜੀ ਦਾ ਇੱਕ ਬਚਨ ਹੁੰਦਾ ਹੈ, ਕਹਿੰਦੇ ਇੱਕ ਪਰਮਾਤਮਾ ਨੇ ਦੇਹ ਵਿੱਚ ਐਸੀ ਚੀਜ਼ ਪੈਦਾ ਕੀਤੀ ਜਿਹਨੂੰ ਆਪਾਂ ਮਨ ਕਹਿੰਦੇ ਹਾਂ, ਉਹ ਮਨ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਹੈ ਇੱਕ